ਦੁੱਖ ਭੋਗਣਾ ਹੀ ਪੈਣਾ ਨਰਕਾਂ ਦਾ। ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾ ਕਰੇ ਬਿਨਾਸੀ, ਮੈਂ ਤੇ ਸੇਵਾ ਤਾਰਿਆ ਇਹਨਾਂ ਦਾ ਛੱਡਣਾ ਜਾਂ ਰੱਖਣਾ ਤੇ ਵਾਹਿਗੁਰੂ ਦੇ ਹੱਥ ਵਸ ਹੈ। ਧਰਮਰਾਜ ਨੂੰ ਪੁੱਛਿਆ ਵੀ ਕੋਈ ਉਪਾਅ ਦੱਸ ਕਿਵੇਂ ਛੁੱਟ ਸਕਦੇ ਨੇ। ਧਰਮਰਾਜ ਨੇ ਕਿਹਾ ਇਹਨਾਂ ਨੇ ਪਾਪ ਕਰਮ ਬੜੇ ਕੀਤੇ ਨੇ, ਜੇ ਇਹ ਪੁੰਨ ਕਰਮ ਕਰਦੇ, ਜੇ ਇਹ ਭਜਨ ਬੰਦਗੀ ਕਰਦੇ ਤੇ ਕਿਉਂ ਨਰਕਾਂ ਚ ਆਉਂਦੇ। ਇਹ ਤਾਂ ਸਾਰੀ ਉਮਰ ਨਿੰਦਿਆ ਚੂਲੀ ਕਰਦਿਆਂ ਇਹਨਾਂ ਬਤੀਤ ਕਰ ਦਿੱਤੀ। ਇਸ ਵਾਸਤੇ ਗੁਰੂ ਜੀ ਨੇ ਸਾਨੂੰ ਦੱਸਿਆ ਹੈ ਨਿੰਦਾ ਭਲੀ ਕਿਸੇ ਕੀ ਨਾਹੀਂ, ਉਸਤ ਨਿੰਦਾ ਦੋ ਤਿਆਗੈ, ਸਗੋਂ ਉਸਤ ਵੀ ਛੱਡੋ ਫੋਕੀ ਖੁਸ਼ਾਮਤ, ਨਾ ਆਪਣੀ ਮਹਿਮਾ ਸੁਣੋ ਤੇ ਨਾ ਦੂਜੇ ਦੀ ਕਰੋ, ਸੱਚੀ ਗੱਲ ਜ਼ਰੂਰ ਕਰੋ ਜਿੰਨੀ ਕੁ ਹੈ, ਵਧਾ ਘਟਾ ਕੇ ਕਰਨੀ ਤੇ ਨਿੰਦਿਆ ਉਸਤਤੀ ਹੈ। ਜੇ ਕੋਈ ਤਪਿਆ ਬੰਦਾ ਭਗਤ ਆਦਮੀ ਇਹਨਾਂ ਦੇ ਵੰਡੇ ਆਪਣਾ ਭਜਨ ਦੇਵੇ ਤਾਂ ਛੁੱਟ ਸਕਦੇ ਨੇ। ਤਾਂ ਜਨਕ ਜੀ ਨੇ ਕਿਹਾ ਗਹਿਣੇ ਧਰਿਆ ਨੇ ਇੱਕ ਨਾਉਂ, ਪਾਪਾ ਨਾਲ ਘਰੇ ਨਿਰਜਸੀ। ਲੈ ਫਿਰ ਇੱਦਾਂ ਕਰ, ਤੂੰ ਗਹਿਣੇ ਵਜੋਂ ਸਾਡੇ ਕੋਲੋਂ ਨਾਮ ਲੈ ਲਾ। ਜਿਹੜੀ ਸਾਧ ਸੰਗਤ ਅਸੀਂ ਕੀਤੀ ਹੈ, ਸਾਧ ਸੰਗਤ ਵਿੱਚ ਬੈਠ ਕੇ ਕੇਵਲ ਨਾਮ ਜਪਿਆ, ਸਤਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣੀਏ, ਜਿੱਥੇ ਇੱਕ ਨਾਮ ਦੀ ਮਹਿਮਾ ਹੈ, ਬਾਣੀ ਦੀ ਗੱਲ ਹੈ, ਗੁਰੂ ਦੀ ਗੱਲ ਹੈ, ਉਹਨੂੰ ਸਾਧ ਸੰਗਤ ਕਹਿੰਦੇ ਨੇ। ਸੋ ਜਿਸ ਸਾਧ ਸੰਗਤ ਵਿੱਚ ਬਹਿ ਕੇ ਅਸੀਂ ਨਿਰੰਕਾਰ ਦਾ ਅਰਤਨ ਕੀਤਾ ਹੈ, ਉਹ ਤੂੰ ਗਹਿਣੇ ਵਿੱਚ ਰੱਖ ਲਾ ਸਾਡਾ ਸਤਸੰਗਤ ਦਾ ਮਹਾਤਮ। ਗਹਿਣੇ ਧਰੇ ਨੇ ਇੱਕ ਨਾਮ, ਜੋ ਇੱਕ ਨਾਮ ਜਪਿਆ ਸੀ ਉਹ ਦੇ ਦਿੱਤਾ ਇਹਨਾਂ ਦੇ ਛੁਟਕਾਰੇ ਲਈ, ਪਾਪਾ ਨਾਲ ਘਰੇ ਨਿਰਜਾ ਸੀ। ਹੁਣ ਨਿਰਨਾ ਧਰਮ ਰਾਏ ਨੂੰ ਕਿਹਾ ਤੂੰ ਆਪ ਹੀ ਕਰ ਲਾ ਵੀ ਨਾਮ ਦਾ ਮਹਾਤਮ ਕਿੰਨਾ ਕੁ ਹੈ ਤੇ ਪਾਪਾ ਦਾ ਫਲ ਕਿੰਨਾ ਕੁ ਵੱਡਾ ਹੈ। ਪਾਸੰਗ ਪਾਪ ਨ ਪੁੱਜਣੀ, ਜਦੋਂ ਤਕੜੀ ਦੇ ਦੋਵਾਂ ਪਰੜਿਆਂ ਵਿੱਚ ਇੱਕ ਬੰਨੇ ਅਠਾਰਾਂ ਨਰਕਾਂ ਦੇ ਪਾਪੀ ਜੀਵਾਂ ਦੇ ਪਾਪ ਕਰਨ, ਇੱਕ ਬੰਨੇ ਸਾਧ ਸੰਗਤ ਵਿੱਚ ਜੁੜ ਕਰਕੇ ਜਨਕ ਮਹਾਰਾਜ ਜੀ ਦਾ ਨਾਮ ਚਿੰਤਨ ਕਰਨਾ ਰੱਖੇ ਤੇ ਨਾਮ ਵਾਲਾ ਸ਼ਾਬਾ ਭਾਰਾ ਹੋ ਗਿਆ, ਪਾਪਾਂ ਵਾਲਾ ਸ਼ਾਬਾ ਉੱਚਾ ਚਲਾ ਗਿਆ। ਅਸੀਂ ਜਨਮ ਤੋਂ ਲੈ ਕੇ ਅੱਜ ਤੱਕ ਜਿੰਨੇ ਪਾਪ ਕੀਤੇ ਨੇ, ਨਾਮ ਵਿੱਚ ਇੰਨੀ ਸ਼ਕਤੀ ਹੈ ਜੈਸੇ ਕੋਟ ਭਾਰ ਤੂਲ, ਰੰਜਕ ਚਿਨੰਗ ਪਰੇ ਹੋਤ ਪਸਮਾਤ ਗਤ ਨਾ ਅਕਲਖਣ ਕੀ। ਭਾਈ ਗੁਰਦਾਸ ਜੀ ਕਹਿੰਦੇ ਰੂਹ ਦੇ ਢੇਰਾਂ ਦੇ ਢੇਰ ਪੰਡਾਂ ਦੀਆਂ ਪੰਡਾਂ ਹੋਣ ਤੇ ਅੱਗ ਦੀ ਤੀਲੀ ਲਾਉਣ ਨਾਲ ਸੜ ਗਿਆ ਸੜ ਜਾਂਦਾ ਰੂਹ। ਏਦਾਂ ਪਾਪ ਕਰਮ ਜੀਵ ਦੇ ਕਿੰਨੇ ਜ਼ਿਆਦੇ ਵੀ ਕਿਉਂ ਨਾ ਹੋਣ, ਜਨਮਾਂ ਜਨਮਾਂਤਰਾਂ ਦੇ ਨਾਮ ਦਾ ਜਪ ਪਾਪਾਂ ਨੂੰ ਸਾੜਦਾ ਹੈ। ਜਿੰਨੀ ਅਸੀਂ ਬਾਣੀ ਪੜ੍ਹਦੇ ਹਾਂ, ਜਿੰਨੀ ਸਾਧ ਸੰਗਤ ਕਰਦੇ ਹਾਂ, ਜਿੰਨਾ ਸਤਪੁਰਸ਼ਾਂ ਦਾ ਸੰਗ ਕਰਦੇ ਹਾਂ, ਉਹਦੇ ਨਾਲ ਸਾਡੇ ਪਾਪ ਘਟਦੇ ਹਨ, ਪੁੰਨ ਵੱਧਦੇ ਹਨ। ਪਾਸੰਗ ਪਾਪ ਨ ਪੁੱਜਣੀ, ਪਾਤਕੂ ਪਾ ਮਾਤਰ ਵੀ, ਪਾਈਆ ਭਰ ਵੀ, ਚੌਥਾ ਹਿੱਸਾ ਵੀ ਉਹਨਾਂ ਦੇ ਪਾਪ ਨਾ ਹੋਏ। ਗੁਰਮੁਖ ਨਾਉਂ ਅਤੁੱਲ ਨਾ ਤੁਲਾਸੀ, ਗੁਰਮੁਖ ਜਨ ਜੋ ਵਾਹਿਗੁਰੂ ਦੀ ਭਗਤੀ ਕਰਦੇ ਨੇ ਉਹਦੇ ਬਰਾਬਰ ਦੇ ਉੱਤੇ ਹੋਰ ਕੋਈ ਨਹੀਂ ਪੁੱਜ ਸਕਦਾ। ਨਰਕੋਂ ਛੁੱਟੇ ਜੀ ਜੰਤ, ਭਾਈ ਗੁਰਦਾਸ ਜੀ ਕਹਿ ਰਹੇ ਆਪਣੀ ਬਾਣੀ ਵਿੱਚ, ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪੜ੍ਹੀ ਜਾਂਦੀ। ਚਾਰ ਬਾਣੀਆਂ ਗੁਰੂ ਘਰ ਵਿੱਚ ਪ੍ਰਮਾਣ ਨੇ, ਇੱਕ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇੱਕ ਦਸਮ ਪਾਤਸ਼ਾਹ ਦੀ ਬਾਣੀ, ਇੱਕ ਭਾਈ ਨੰਦ ਲਾਲ ਸਾਹਿਬ ਜੀ ਦੀ ਅਤੇ ਭਾਈ ਗੁਰਦਾਸ ਜੀ ਦੀ। ਤਖਤਾਂ ਉੱਤੇ ਪੰਜ ਬਾਣੀਆਂ ਪੜ੍ਹੀਆਂ ਜਾਂਦੀਆਂ, ਰਹਿਤਨਾਮਿਆਂ ਦੇ ਪ੍ਰਮਾਣ ਲਏ ਜਾਂਦੇ ਹਨ। ਸੋ ਇਹਨਾਂ ਪੰਜਾਂ ਬਾਣੀਆਂ ਤੋਂ ਹੋਰ ਉਲਝਲੂਲ ਗੱਲ ਕਰਨ ਦੀ ਗੁਰੂ ਘਰ ਵਿੱਚ ਆ ਗਿਆ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਦੁਆਰਾ ਜਿੰਨਾ ਫਿਰਸਪਾ ਹੈ ਉਹ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਹੈ। ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜਮ ਫਾਸੀ, ਜਿਹੜੀ ਜਮਾਂ ਦੀ ਫਾਹੀ ਗਲ ਵਿੱਚ ਪਈ ਹੋਈ ਸੀ, ਸਾਰਿਆਂ ਦੀਆਂ ਫਾਸੀਆਂ ਦੇ ਰੱਸੇ ਖੁੱਲ ਗਏ, ਨਰਕਾਂ ਦੇ ਬੂਹੇ ਖੋਲ ਦਿੱਤੇ, ਆਜ਼ਾਦ ਕਰ ਦਿੱਤਾ। ਮੁਕਤ ਜੁਗਤ ਨਾਮੈ ਕੀ ਦਾਸੀ, ਨਾਮ ਦੀਆਂ ਦਾਸੀਆਂ ਹਨ ਮੁਕਤੀਆਂ। ਜਗਤ ਦੇ ਪਦਾਰਥ, ਦੁਨੀਆਂ ਦੀਆਂ ਜੁਗਤੀਆਂ, ਭਗਤੀ ਦਾ ਪ੍ਰਤਾਪ, ਜਨਨੀ ਜਨ ਤਾਂ ਭਗਤ ਜਨ, ਭਗਤ ਹੋਣਾ ਚਾਹੀਦਾ। ਬਿਪ ਸੁਦਾਮਾ ਦਲ ਦੀ ਬਾਲ ਸੁਖਾਈ ਮਿੱਤਰ ਸਦਾਏ ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ ਪਹੁੰਚਲਿਆ ਗਣ ਦਾ ਗਿੱਤੀਆਂ ਕਿਉਂ ਕਰ ਜਾਈਏ ਕੌਣ ਮਲਾਏ ਪਹੁੰਚਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ। ਦੂਸਰੀ ਕਥਾ ਛੋਟੀ ਟੂਕ ਮਾਤਰ ਕਹਿ ਰਿਹਾ ਕ੍ਰਿਸ਼ਨ ਭਗਵਾਨ ਤੇ ਸੁਦਾਮਾ ਦੋਵੇਂ ਬਾਲ ਸੁਖਾਈ ਮਿੱਤਰ ਹੋਏ ਨੇ ਪਰ ਸੁਦਾਮਾ ਗਰੀਬ ਸੀ ਕ੍ਰਿਸ਼ਨ ਅਮੀਰ ਸੀ ਤੇ ਗੱਲਾਂ ਕਰਦਿਆਂ ਕਰਦਿਆਂ ਕਈ ਵੇਰ ਸੁਦਾਮਾ ਕਹਿੰਦਾ ਹੁੰਦਾ ਸੀ ਕ੍ਰਿਸ਼ਨ ਮੇਰਾ ਮਿੱਤਰ ਹੈ ਤਾਂ ਸੁਦਾਮੇ ਦੀ ਘਰਵਾਲੀ ਬਾਹਮਣੀ ਨੇ ਕਿਹਾ ਵੀ ਜੇ ਤੇਰਾ ਕ੍ਰਿਸ਼ਨ ਹੀ ਮਿੱਤਰ ਹੈ ਤੇ ਅਸੀਂ ਕਿਉਂ ਭੁੱਖ ਨਾਲ ਟੱਪਰਾ ਮਾਰਦੇ ਹਾਂ ਜਾਂ ਕੁਝ ਲਿਆ ਅਫਸਰ ਲਾਗੂ ਹੋਈ ਬਾਹਮਣੀ ਜਿਸ ਵੇਲੇ ਬ੍ਰਾਹਮਣੀ ਲਾਗੂ ਹੋਈ ਹਾਵੀ ਹੋਈ ਮਗਰ ਪੈ ਗਈ ਵੀ ਹੁਣ ਤੂੰ ਇੱਥੋਂ ਜਾ ਜ਼ਰੂਰ ਕੁਝ ਨਾ ਕੁਝ ਲੈ ਕੇ ਆ ਕੁਝ ਦਊਗਾ ਮਿਲ ਜਗਦੀਸ਼ ਦਲਿੱਦਰ ਗਵਾਏ ਲੋਕੀ ਤੈਨੂੰ ਜਗਤ ਦਾ ਮਾਲਕ ਕਹਿੰਦੇ ਆ ਚੱਲ ਸਾਡੇ ਘਰ ਦੀ ਗਰੀਬੀ ਘਟੀ ਜਾਵੇ ਅਸੀਂ ਨਹੀਂ ਸ਼ੁਕਰ ਕਰਾਂਗੇ ਚੱਲਦਾ ਗਿਣਦਾ ਗੱਟੀਆਂ ਗਿੱਟੀਆਂ ਗਿਣਦਾ ਗਿਣਦਾ ਮਨ ਚ ਵਿਚਾਰਾਂ ਦਲੀਲਾਂ ਕਰਦਾ ਕਰਦਾ ਸੁਦਾਮਾ ਤੁਰਿਆ ਤੁਰਨ ਲੱਗਿਆ ਕਹਿੰਦਾ ਕੁਝ ਭੇਟਾ ਲੈ ਕੇ ਜਾਣੀ ਚਾਹੀਦੀ ਘਰ ਵਿਚ ਤੇ ਕੁੱਖ ਨਹੀਂ ਕੌਡੀ ਵੀ ਨਹੀਂ ਕਹਿੰਦਾ ਕੋਈ ਨਾ ਕੋਈ ਚੀਜ਼ ਲੱਭ ਕਰਮਾਂ ਵਾਲੀ ਉਹਨੇ ਝਾੜੂ ਫੇਰਿਆ ਕਿਤੇ ਨਾ ਕਿਤੇ ਚੌਲ ਛੱਜ ਚ ਪਾ ਕੇ ਛੱਟੇ ਸੀ ਥੋੜੀਆਂ ਜਿਹੀਆਂ ਕੜੀਆਂ ਸੀ ਬਚੀਆਂ ਉਹ ਇੱਕ ਟਾਕੀ ਦੇ ਪੱਲੇ ਬੰਨ ਕੇ ਰੱਖੀਆਂ ਹੋਈਆਂ ਸੀ ਉਹ ਹੀ ਮਿਲੀਆਂ ਉਹ ਹੀ ਲੈ ਲਈਆਂ ਸੁਦਾਮੇ ਨੇ ਲੈ ਕੇ ਤੁਰ ਪਿਆ ਪਹੁੰਚਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ ਜਦ ਦੁਆਰਕਾ ਪਹੁੰਚ ਗਿਆ ਤੇ ਸ਼ਰਮ ਜਿਹੀ ਵਿੱਚ ਆ ਕੇ ਸਿੰਘ ਦੁਆਰ ਸਿੰਘ ਦਾ ਅਰਥ ਸ਼ੇਰ ਨਹੀਂ ਇੱਥੇ ਸਿੰਘ ਦਾ ਅਰਥ ਹੈ ਸੰਗ ਦੁਆਰ ਖਲੋਤਾ ਜਾਏ ਪਾਠ ਸਿੰਘ ਹੀ ਹੈ ਭਾਵ ਸੰਗ ਦਾ ਸੰਗ ਦਾ ਜਿਵੇਂ ਕੋਈ ਚਲੇ ਤੇ ਜਾਂਦਾ ਕਿਸੇ ਵੱਡੇ ਬੰਦੇ ਕੋਲ ਪਰ ਸੰਗ ਦਾ ਵੀ ਖੁਰੇ ਮਿਲਣ ਦਊ ਕਿ ਨਾ ਮਿਲਣ ਦਊ ਸਿੰਘ ਦੁਆਰ ਖਲੋਤਾ ਜਾਏ ਸੰਗ ਦਾ ਦੁਆਰਕਾ ਕ੍ਰਿਸ਼ਨ ਦੇ ਬੂਹੇ ਖੜਾ ਹੋ ਗਿਆ ਤੇ ਜਿਸ ਵੇਲੇ ਕ੍ਰਿਸ਼ਨ ਜੀ ਨੂੰ ਪਤਾ ਲੱਗਾ ਦੱਸਿਆ ਕਥਾ ਤੇ ਲੰਬੀ ਹੈ ਪਰ ਇਹਨੂੰ ਸੰਖੇਪ ਕਰਕੇ ਦੱਸਣਾ ਤੁਹਾਨੂੰ ਦੂਰੋਂ ਦੇਖ ਡੰਡੌਤ ਕਰ ਛੱਡ ਸੰਘਾਸਨ ਹਰ ਜੀ ਆਏ ਦੂਰੋਂ ਵੇਖਿਆ ਮਿੱਤਰ ਸੰਘਾਸਨ ਛੱਡ ਕੇ ਆਪ ਆ ਗਏ ਕ੍ਰਿਸ਼ਨ ਜੀ ਪਹਿਲੋਂ ਦੇ ਪਰਦਖਣਾ ਪੈਰੀ ਪੈ ਕੇ ਲੈ ਗਲ ਲਾਏ ਆ ਕੇ ਸੁਦਾਮੇ ਨੂੰ ਬੜੇ ਪਿਆਰ ਆਦਰ ਨਾਲ ਮਿਲੇ ਪਰਕਰਮਾ ਕੀਤੀਆਂ ਪੈਰੀ ਪੈ ਗਲ ਨਾਲ ਲਾਇਆ ਹੁਕਮ ਦਿੱਤਾ ਸੇਵਕਾਂ ਨੂੰ ਗਰਮ ਜਲ ਲਿਆਂਦਾ ਚਰਨੋਦਕ ਲੈ ਪੈਰ ਧੋਏ ਨਿਮਰਤਾ ਦੀ ਹੱਦ ਵਿਖਾ ਦਿੱਤੀ ਭਾਈ ਗੁਰਦਾਸ ਜੀ ਨੇ ਕਿ ਸੁਦਾਮੇ ਨੇ ਪੈਰ ਧੋਤੇ ਹੋਏ ਪੈਰਾਂ ਵਾਲਾ ਪਾਣੀ ਜਿਹੜਾ ਸੀ ਉਹ ਸਿਰ ਤੇ ਚੜਾਇਆ ਪੀਤਾ ਚਰਨੋਦਕ ਲੈ ਪੈਰ ਧੋਏ ਸੇਵਕਾਂ ਨੇ ਦਾਸੀਆਂ ਨੇ ਦਾਸਾਂ ਨੇ ਵਿਚਾਰਿਆ ਵੀ ਕ੍ਰਿਸ਼ਨ ਦਾ ਮਿੱਤਰ ਆਇਆ ਇਹਦੀ ਪ੍ਰਾਹੁਣਚਾਰੀ ਕਰਨੀ ਹੈ ਇਸ਼ਨਾਨ ਪਾਨ ਕਰਵਾਇਆ ਨਵੇਂ ਵਸਤਰ ਪਹਿਰਾਏ ਸੰਘਾਸਨ ਤੇ ਬਿਠਾ ਦਿੱਤਾ ਚਰਨੋਦਕ ਲੈ ਪੈਰ ਧੋਏ ਸੰਘਾਸਨੇ ਉੱਤੇ ਬੈਠਾਏ ਪੁੱਛੇ ਕੁਸ਼ਲ ਪਿਆਰ ਕਰ ਗੁਰਸੇਵਾ ਦੀ ਕਥਾ ਸੁਣਾਏ ਸੁਖ ਸਾਧ ਪੁੱਛੀ ਹੈ ਬੱਚਿਆਂ ਦੀ ਘਰਵਾਲੀ ਦੀ ਤੇ ਪੁਰਾਣੀ ਕਥਾ ਚੇਤੇ ਆ ਗਈ ਜਦੋਂ ਸੰਨੀ ਬੰਦੇ ਪਾਸ ਦੋਵੇਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਤੇ ਪੁੱਛਿਆ ਵੀ ਕੁਝ ਮੇਰੇ ਖਾਣ ਨੇ ਲਿਆਂਦਾ ਲੈ ਕੇ ਤੰਦਰ ਚੱਬੇ ਹੁਣ ਸ਼ਰਮਸ਼ਾਰ ਸੀ ਸੁਦਾਮਾ ਪਰ ਉਹ ਚੌਲ ਲੈ ਕੇ ਖਾ ਲਏ ਵਿਦਾ ਕਰੇ ਅੱਗੇ ਪਹੁੰਚਾਏ ਕਈ ਦਿਨ ਰੱਖਿਆ ਸੁਦਾਮਾ ਕਾਹਲਾ ਪੈ ਗਿਆ ਵੀ ਆਇਆ ਤੇ ਕੁਝ ਲੈਣ ਸਾਂ ਪਰ ਮੰਗਣ ਨੂੰ ਚਿੱਤ ਨਹੀਂ ਕਰਦਾ ਕ੍ਰਿਸ਼ਨ ਜੀ ਨੇ ਲੁਪਤੀ ਗੁਪਤੀ ਸਭ ਕੁਝ ਪਿਜਾਵਾ ਦਿੱਤਾ ਭਾਵ ਸੇਵਕ ਭੇਜ ਦਿੱਤੇ ਧਨ ਦੇ ਕੇ ਢਾ ਕੇ ਕੁੱਲੀ ਉਹਨਾਂ ਨੇ ਨਵਾਂ ਮਕਾਨ ਬਣਾ ਦਿੱਤਾ ਸਾਰਾ ਰਾਸ਼ਨ ਪਾ ਦਿੱਤਾ ਬੱਚਿਆਂ ਨੂੰ ਘਰਵਾਲੀ ਨੂੰ ਨਵੇਂ ਵਸਤਰ ਬਣਾ ਦਿੱਤੇ ਲੈ ਕੇ ਤੰਦਰ ਚੱਬੇ ਉਹਨ ਵਿਦਾ ਕਰੇ ਅੱਗੇ ਪਹੁੰਚਾਏ ਚਾਰ ਪਦਾਰਥ ਸੁੱਖ ਚ ਉਠਾਏ ਸੰਕੋਚ ਨਾਲ ਹੀ ਚਾਰੇ ਪਦਾਰਥ ਦੇ ਦਿੱਤੇ ਆਪਣੇ ਮਿੱਤਰ ਨੂੰ ਧਰਮੇ ਅਰਥ ਕਾਮ ਮੋਖ ਜਨਨੀ ਜਨੇ ਤਾਂ ਭਗਤ ਜਨ ਜਾਣਦੇ ਫਿਰ ਭਗਤ ਚਾਹੀਦਾ ਹੈ ਭਗਤ ਕੈਸਾ ਹੋਵੇ ਭਾਵਨਾ ਵਾਲਾ ਸ਼ਰਧਾ ਵਾਲਾ ਸੰਮਣ ਮੂਸਣ ਵੀ ਭਗਤ ਹੈ ਗੁਰਮਤ ਦੇ ਭਗਤ ਵੀ ਹਨ। ਗੁਰੂ ਨਾਨਕ ਦੇਵ ਜੀ ਭਗਤੀ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਿਯੰਤ ਸੰਮਣ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਚ। ਰਾਵਣ ਉਤੇ ਸੁਰੰਕਨ ਹੈ ਜਿਨ ਸਿਰ ਦੀ ਨੇ ਕਾਟ। ਜਦੋਂ ਸੰਮਣ ਮੂਸਣ ਦਾ ਪ੍ਰਸੰਗ ਸੁਣੋ ਤੇ ਰੋਮ ਖੜੇ ਹੋ ਜਾਂਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਰੋਟੀ ਵਰਜ ਦਿੱਤੀ। ਸ਼ਾਹੂਕਾਰ ਨੂੰ ਪਤਾ ਲੱਗ ਗਿਆ ਇਹਨਾਂ ਕੰਗਾਲਾਂ ਨੇ ਉਧਾਰ ਲੈ ਕੇ ਦੇਣਾ ਕੱਖ ਨਹੀਂ। ਕਿਸੇ ਨੇ ਬੋਲੀ ਮਾਰ ਦਿੱਤੀ। ਦੋਵੇਂ ਪਿਓ ਪੁੱਤਰ ਗਏ ਸੌਦਾ ਲੈਣ ਕੋਲ, ਜਵਾਬ ਮਿਲ ਗਿਆ। ਹੁਣ ਰੋਟੀ ਪੰਜਵੇਂ ਪਾਤਸ਼ਾਹ ਦਾ ਲੰਗਰ ਵਰਜਿਆ। ਸੋਚਿਆ ਕਿ ਗੁਰੂ ਨੂੰ ਤੇ ਕੋਈ ਫਰਕ ਨਹੀਂ ਪੈਣਾ, ਪਰ ਨਾਲ ਜਿਹੜੇ ਸਿੱਖ ਨੇ ਉਹ ਹਾਸੀ ਕਰਨਗੇ। ਇਸ ਵਾਸਤੇ ਕੋਈ ਨਾ ਕੋਈ ਚਾਰਾ ਕਰਨਾ ਚਾਹੀਦਾ ਹੈ। ਕੋਈ ਚਾਰਾ ਨਾ ਚੱਲਿਆ। ਸ਼ਾਹੂਕਾਰ ਝੂਠਾ ਹੈ, ਲਾਰਾ ਲਾ ਕੇ ਜਵਾਬ ਦੇ ਦਿੱਤਾ ਹੈ। ਰਾਤ ਦੇ ਸਮੇਂ ਪਿਓ ਪੁੱਤਰ ਨੇ ਜਾ ਕੇ ਉਤੋਂ ਛੱਤ ਪਾੜੀ, ਮੁੱਖ ਥਾਣੀ ਪੁੱਤ ਹੇਠਾਂ ਵਗਾਇਆ। ਲੋੜ ਅਨੁਸਾਰ ਸਮੱਗਰੀ ਉਸਨੇ ਆਪਣੇ ਪਿਤਾ ਨੂੰ ਰੱਸੀ ਬੱਧੀ ਹੋਈ ਸੀ ਜਿਹੜੀ ਉਹਦੇ ਰਾਹੀਂ ਪਕੜਾ ਦਿੱਤੀ। ਤੇ ਜਿਸ ਵੇਲੇ ਆਪ ਬਾਹਰ ਨਿਕਲਣ ਲੱਗਾ ਤੇ ਇਤਿਹਾਸ ਇਹ ਗੱਲ ਦੱਸਦਾ ਹੈ ਕਿ ਉਹਦਾ ਸਿਰ ਮੁੱਗ ਵਿੱਚ ਫਸ ਗਿਆ। ਨਾ ਉਤਾਂ ਹੋਇਆ ਜਾਵੇ, ਨਾ ਥਾਂ ਹੋਇਆ ਜਾਵੇ, ਬੜੀ ਬਿਪਤਾ ਵਿੱਚ ਫਸੇ। ਤੇ ਪੁੱਤਰ ਨੇ ਪਿਓ ਨੂੰ ਕਿਹਾ ਵੀ ਮੇਰਾ ਹੁਣ ਸਿਰ ਵੱਢ ਕੇ ਲੈ ਜਾ, ਦਿਨ ਚੜੇ ਕਿਤੇ ਪਤਾ ਨਾ ਲੱਗ ਜਾਵੇ ਵੀ ਸਿੱਖ ਚੋਰੀ ਕਰਦੇ ਨੇ। ਪਿਓ ਨੇ ਪੁੱਤਰ ਦਾ ਸਿਰ ਵੱਢਿਆ, ਧੜ ਧੜਮ ਕਰਦਾ ਹੇਠਾਂ ਡਿੱਗ ਪਿਆ। ਘਰ ਵਿਚ ਰੌਲਾ ਗੌਲਾ ਮਚ ਗਿਆ ਵੀ ਅੰਦਰ ਖੜਾਕ ਕਾਹਦਾ ਹੋਇਆ। ਸ਼ਾਹੂਕਾਰ ਤੇ ਸ਼ਾਹੂਕਾਰਨੀ ਦੇ ਮੁੰਡੇ ਕੁੜੀਆਂ ਜਾਗ ਪਏ। ਉਹਨਾਂ ਨੇ ਕਿਹਾ ਜੇ ਬੜਾ ਕਿਸੇ ਨੇ ਸਾਡੇ ਨਾਲ ਦਗਾ ਕੀਤਾ, ਕੋਈ ਮੁਰਦਾ ਸਾਡੇ ਘਰ ਸੁੱਟ ਦਿੱਤਾ। ਜੇ ਦਿਨ ਚੜੇ ਪਤਾ ਲੱਗ ਗਿਆ ਸਾਨੂੰ ਪੁਲਿਸ ਨੇ ਪਕੜ ਲੈਣਾ, ਵੱਜ ਜਾਵਾਂਗੇ, ਫਾਹੇ ਲੱਗ ਜਾਵਾਂਗੇ, ਕੋਈ ਯਤਨ ਕਰੀਏ। ਸ਼ਾਹੂਕਾਰ ਨੇ ਕਮਲੀ ਦੀ ਬੁੱਕਲ ਮਾਰ ਕੇ ਸੰਗਣ ਮੂਸਣ ਦੇ ਬੂਹੇ ਅੱਗੇ ਜਾ ਕੇ ਆਵਾਜ਼ ਦਿੱਤੀ। ਇਹਨੇ ਨੂੰ ਪਿਓ ਨੇ ਪੁੱਤਰ ਦਾ ਸਿਰ ਚੁਬਾਰੇ ਚ ਰੱਖ ਕੇ ਉੱਤੇ ਚਾਦਰਾ ਪਾਇਆ ਸੀ। ਅਜੇ ਆਰਾਮ ਨਹੀਂ ਸੀ ਕਰਨ ਲੱਗਾ ਕਿ ਸ਼ਾਹੂਕਾਰ ਹੋਰੀ ਆ ਗਏ। ਉਹ ਤੈਨੂੰ ਲੋੜ ਸੀ 500 ਰੁਪਈਏ ਦਾ ਰਾਸ਼ਨ ਲੈਣ ਦੀ, ਲੈ 500 ਰੁਪਈਆ ਉਦਾਂ ਹੀ ਲੈ ਲਾ, 500 ਤੈਨੂੰ ਹੋਰ ਦਊਗਾ, ਰਾਸ਼ਨ ਵੀ ਲੈ ਲਵੀ ਸਵੇਰੇ ਦੁਕਾਨ ਤੋਂ, ਇੱਕ ਕੰਮ ਕਰ। ਦੱਸੋ ਸ਼ਾਹੂਕਾਰ ਜੀ ਮੇਰੇ ਨਾਲ ਆ ਜਾ, ਕਿਸੇ ਨੇ ਮੇਰੇ ਘਰ ਕਿਸੇ ਮਨੁੱਖ ਦਾ ਸਿਰ ਵੱਢ ਕੇ ਧੜ ਸੁੱਟ ਦਿੱਤਾ, ਉਹਨੂੰ ਕਿਤੇ ਗਾਇਬ ਕਰ ਦੇ। ਪਿਓ ਨੇ ਉਦਮ ਕੀਤਾ, ਸਾਹਸ ਕੀਤਾ, ਚੁੱਕ ਕੇ ਲਿਆਂਦਾ ਆਪਣੇ ਪੁੱਤਰ ਦਾ ਸਰੀਰ, ਲਿਆ ਕੇ ਚੁਬਾਰੇ ਚ ਮੰਜੀ ਤੇ ਪਾ ਕੇ ਨਾਲ ਧੌਣ ਲਾ ਕੇ ਉੱਤੇ ਚਾਦਰਾ ਪਾ ਦਿੱਤਾ। ਘਰ ਵਾਲੀ ਨੂੰ ਕਿਹਾ ਵੀ ਹੁਣ ਤੂੰ ਉਦਮ ਕਰ, ਧੀਰਜ ਕਰ, ਹੌਸਲਾ ਨਾ ਹਾਰ। ਕੀ ਹੋ ਗਿਆ ਜੇ ਪੁੱਤਰ ਦੇ ਪ੍ਰਾਣ ਚਲੇ ਗਏ ਨੇ? ਜੇ ਗੁਰੂ ਦੀ ਪ੍ਰਸੰਨਤਾ ਮਿਲ ਗਈ ਤੇ ਸਾਰੀ ਭਗਤੀ ਆਪਣੀ ਥਾਂ ਪੈ ਜਾਵੇਗੀ। ਦਵਾ ਦਵ ਪਿਓ ਨੇ ਰਾਸ਼ਨ ਲਿਆਂਦਾ, ਸੇਵਕ ਲਿਆਂਦੇ, ਉੱਤੇ ਬੂਹਾ ਕੁੰਡਾ ਮਾਲ ਛੱਡਿਆ, ਜਿੰਦਰਾ ਮਾਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਲੰਗਰ ਤਿਆਰ ਹੋ ਗਿਆ, ਗੁਰੂ ਅਰਜਨ ਦੇਵ ਜੀ ਨੂੰ ਸੱਦ ਲਿਆਂਦਾ, ਨਾਲ ਸੇਵਕ ਆ ਗਏ, ਪੰਗਤਾਂ ਲੱਗ ਗਈਆਂ, ਵਰਤਾ ਰਿਹਾ ਹੈ। ਸਤਿਗੁਰੂ ਜੀ ਨੇ ਕਿਹਾ ਤੇਰਾ ਪੁੱਤਰ ਕਿੱਥੇ ਹੈ? ਉਹਨੂੰ ਸੱਦ, ਪਹਿਲੇ ਸਾਨੂੰ ਜਪਜੀ ਦਾ ਪਾਠ ਸੁਣਾਵੇਗਾ, ਫਿਰ ਅਸੀਂ ਅਰਦਾਸ ਕਰਾਂਗੇ, ਫਿਰ ਤੇਰਾ ਲੰਗਰ ਛਕਾਂਗੇ। ਲਗਾ ਇੱਧਰ ਉੱਧਰ ਦੀ ਗੱਲ ਕਰਨ, ਗੁਰੂ ਅੰਤਰ ਜਾਮੀ ਹੈ। ਇਹ ਸਤਿਗੁਰੂ ਜੀ ਧਰਮ ਪਤਨੀ ਨੂੰ ਸਤਿਗੁਰੂ ਜੀ ਨੇ ਕਿਹਾ ਕਿ ਆਪਣੇ ਪੁੱਤਰ ਨੂੰ ਬੁਲਾਓ, ਉਹ ਲਿਆ ਕੇ ਸੇਵਾ ਕਰੇ, ਸਾਰੀ ਸੰਗਤ ਦੇ ਹੱਥ ਸੁਚੇਤ ਕਰੇ, ਫਿਰ ਥਾਲੀਆਂ ਵਰਤਾਵੇ, ਫਿਰ ਲੰਗਰ ਵਰਤੇਗਾ। ਮਹਾਰਾਜ ਆਪ ਲੰਗਰ ਛਕੋ, ਉਹ ਕਿਸੇ ਕੰਮੇ ਲੱਗਾ ਹੋਇਆ ਹੈ, ਦੂਰ ਚਲਾ ਗਿਆ। ਮਹਾਰਾਜ ਜੇ ਲਾਗੇ ਹੁੰਦਾ ਤੇ ਆ ਜਾਂਦਾ, ਅਸੀਂ ਨਹੀਂ ਸੱਦ ਸਕਦੇ। ਅੰਤਰਜਾਮੀ ਸਤਿਗੁਰੂ ਜਾਣੀ ਜਾਣ ਹਨ, ਮਹਾਰਾਜ ਤੁਸੀਂ ਹੀ ਬਲ ਰੱਖਦੇ ਹੋ, ਜੇ ਜਰੂਰ ਸੇਵਾ ਲੈਣੀ ਤੇ ਫਿਰ ਸੱਦ ਲਓ। ਗੁਰਦੇਵ ਨੇ ਉੱਚੀ ਆਵਾਜ਼ ਮਾਰੀ, ਅੰਦਰੋਂ ਆਵਾਜ਼ ਦਿੱਤੀ, ਵਾਹਿਗੁਰੂ ਵਾਹਿਗੁਰੂ ਕਰਦਾ ਚੁਬਾਰੇ ਚ ਉਤਰ ਕੇ ਥੱਲੇ ਆ ਗਿਆ। ਸਤਿਗੁਰ ਮੇਰਾ ਮਾਰਜ ਵਾਲੇ, ਇਹ ਗੁਰੂ ਵਿੱਚ ਸਮਰੱਥਾ ਹੈ। ਅਜੇ ਇੱਕ ਬੱਚੀ ਨੇ ਪ੍ਰਸ਼ਨ ਕੀਤਾ ਸੀ ਵੀ ਬਾਬਾ ਦੀਪ ਸਿੰਘ ਬਿਨਾਂ ਧੜ ਤੋਂ ਕਿਵੇਂ ਲੜ ਸਕਦਾ, ਤੇ ਮੈਂ ਉਹ ਕਥਾ ਲਿਖੀ ਹੈ। ਅੱਜ ਤੇ ਸਮਾਂ ਨਹੀਂ ਲੱਗਣਾ ਤੁਹਾਨੂੰ ਸੁਣਾਉਣ ਦਾ, ਪਰ ਕੱਲ ਉਹ ਕਥਾ ਤੁਹਾਨੂੰ ਸੁਣਾਈ ਜਾਵੇਗੀ ਕਿ ਕਿਵੇਂ ਬਾਬਾ ਦੀਪ ਸਿੰਘ ਵਿੱਚ ਬਲ ਹੈ। ਕੁਝ ਪ੍ਰਮਾਣ ਦ੍ਰਿਸ਼ਟਾਂਤ ਹੋਣਗੇ, ਪਤਾ ਲੱਗੇਗਾ। ਜਦੋਂ ਲੰਗਰ ਛਕ ਲਿਆ ਤੇ ਗੁਰਦੇਵ ਨੇ ਅਰਦਾਸ ਸੋਧੀ ਤੇ ਸਿੱਖਿਆ ਦਿੱਤੀ, ਸੰਮਣ ਮੂਸਣ ਜਮਾਲ ਪਤੰਗ ਚੌ ਭਗਤਾਂ ਪ੍ਰਥਾਏ। ਗੁਰਬਾਣੀ ਵਿਚ ਗੁਰੂ ਜੀ ਦੇ ਬਚਨੇ ਅੰਕਤ ਹਨ, ਕਿਤੇ ਹੰਕਾਰ ਨਾ ਹੋ ਜਾਵੇ ਸਿੱਖ ਨੂੰ। ਪੇਪੁੱਤ ਦਾ ਸਿਰ ਵੱਢ ਕੇ ਗੁਰੂ ਨੂੰ ਲੰਗਰ ਛਕਾਇਆ ਹੈ, ਸੰਮਣ ਜੋ ਇਸ ਪ੍ਰੇਮ ਕੀ। ਹੇ ਸੰਮਣਾ, ਪ੍ਰੇਮ ਦੀ ਕਥਾ ਬੜੀ ਲੰਬੀ ਹੈ। ਸੰਮਣ ਜੋ ਇਸ ਪ੍ਰੇਮ ਕੀ, ਦਮਕਿਉ ਹੋਤੀ ਸਾਟ, ਰਾਵਣ ਉਤੇ ਸੁਰੰਕ ਨੇ। ਜਿਹੜਾ ਰਾਵਣ ਸੀ ਕੰਗਾਲ ਨਹੀਂ ਸੀ, ਕਰੋੜਾਂ ਅਰਬਾਂ ਦਾ ਮਾਲਕ ਸੀ, ਸੋਨੇ ਦੀ ਲੰਕਾ ਦਾ ਮਾਲਕ ਸੀ, ਜਿਨ ਸਿਰ ਦੀ ਨੇ ਕਾਟ। ਉਹਨੇ 10 ਵੇਰਾਂ ਆਪਣਾ ਸਿਰ ਵੱਢ ਕੇ ਸ਼ਿਵਜੀ ਦੇ ਭੇਟਾ ਕੀਤਾ, ਚੇਤਾ ਕਰਕੇ ਸ਼ਕਤੀਆਂ ਆਈਆਂ, ਪਰ ਇੱਕ ਉਪਦਰਵ ਕਰਨ ਕਰਕੇ ਪਰਾਈ ਇਸਤਰੀ ਨੂੰ ਚੁਰਾ ਕੇ ਲਿਆਉਣ ਦੇ ਫਲਸਰੂਪ ਇਹਦਾ ਨਾਸ ਹੋਇਆ। ਸੋ ਬਿਪਸ ਦਾ ਮਾਨਦਾਰ ਦੀ ਬਾਲ ਸੁਖਾਈ, ਮਿੱਤਰ ਸਦਾਏ ਲਾਗੂ ਹੋਈ ਬਾਮਣੀ, ਮਿਰ ਜਗਦੀਸ ਦਲਿਦਰ ਗਵਾਏ, ਚਲਦਾ ਗਿਣਦਾ ਗੱਡੀਆਂ ਕਿਉਂ ਪਰ ਜਾਈਏ ਕੌਣ ਮਿਲਾਏ, ਪੁੰਤਾ ਨਗਰ ਦੁਆਰ ਕਾ ਸਿੰਘ ਦੁਆਰ ਖਲੋਤਾ ਜਾਏ, ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਨ ਹਰ ਜੀ ਆਏ, ਪਹਿਲੋਂ ਦੇ ਪਰਦਖਣਾ ਪੈਰੀ ਪੈ ਕੇ ਲੈ ਗਲ ਲਾਏ, ਚਰਨ ਉਦਕਲੇ ਪੈਰ ਧੋਏ ਸੰਘਾਸਨੇ ਉੱਤੇ ਬੈਠਾਏ, ਪੁੱਛੇ ਕੁਸ਼ਲ ਪਿਆਰ ਕਰ ਗੁਰਸੇਵਾ ਦੀ ਕਥਾ ਸੁਣਾਏ, ਲੈ ਕੇ ਤੰਦਰ ਚੱਪੇ ਹੁਣ ਵਿਦਾ ਕਰੇ ਅੱਗੇ ਪਹੁੰਚਾਏ, ਚਾਰ ਪਦਾਰਥ ਸੁਖ ਚ ਪਠਾਏ। ਆਪਣੇ ਭਗਤਾਂ ਨੂੰ ਸੰਕੋਚ ਨਾਲ ਹੀ ਵਾਹਿਗੁਰੂ ਦੇਣ ਲੱਗਾ, ਇੰਨੀਆਂ ਦਾਤਾਂ ਦੇ ਦਿੰਦਾ ਕਿ ਉਹਨਾਂ ਤੋਂ ਸਾਂਭੀਆਂ ਨਾ ਜਾਣ। ਸਮਣ ਮੂਸਣ ਦਾ ਘਰ ਮਾਲਾ ਮਾਲ ਕਰ ਦਿੱਤਾ, ਸਾਰੀ ਉਮਰ ਸਾਰਾ ਪਰਿਵਾਰ ਗੁਰੂ ਦੀ ਸੇਵਾ ਵਿਚ ਰਹਿ ਕੇ ਸੀਨਾ ਪਸੀਨਾ ਸੇਵਾ ਕਰਕੇ ਲਾਹਾ ਖੱਟਿਆ ਹੈ। ਭਗਤੀ ਜਾਂ ਫਿਰ ਭਗਤ ਹੋਵੇ ਜਾਂ ਫਿਰ ਦਾਤਾ ਹੋਵੇ, ਹਰੀਚੰਦ ਵਰਗਾ ਦਾਤਾ, ਬਲ ਰਾਜੇ ਵਰਗਾ ਦਾਤਾ, ਬਲ ਰਾਜਾ ਕਰੇ ਆਪਣੇ ਅੰਦਰ ਬੈਠਾ ਜਗ ਕਰਾਵੇ, ਬਾਮਨ ਰੂਪੀ ਆਇਆ ਚਾਰ ਵੇਦ ਮੁਖ ਪਾਠ ਸੁਣਾਵੇ, ਰਾਜੇ ਅੰਦਰ ਸੱਦਿਆ ਜਿਹੜਾ ਸੀ ਨਾ ਬਲ ਰਾਜਾ ਮਾਇਆ ਅੰਕਾਰੀ, ਜਗਨ ਕਰੇ ਭਾਰੇ ਉਪਾਰੀ, ਬਿਨ ਗੁਰ ਪੁੱਛੇ ਜਾਏ ਪਿਆਰੀ, ਹਰੀਚੰਦ ਦਾਨ ਕਰੇ ਜਿਸ ਲੇਵੇ। ਗੁਰਬਾਣੀ ਕਹਿੰਦੀ ਹੈ ਹਰੀਚੰਦ ਰਾਜਾ ਵੀ ਬੜਾ ਦਾਨੀ ਸੀ, ਬਲ ਰਾਜਾ ਵੀ ਦਾਨੀ ਹੋਇਆ, ਇਹਨੂੰ ਸ਼ਰਨ ਵਾਸਤੇ ਬਾਮਨ ਰੂਪ ਧਾਰਨ ਕਰਕੇ ਵੇਦਾਂ ਦਾ ਪਾਠ ਕਰਦਾ ਜਦੋਂ ਆਇਆ ਤੇ ਅੰਦਰ ਸੱਦ ਲਿਆ, ਅਛਲ ਸ਼ਰਨਤ ਦਿਆਇਆ ਸ਼ੁਕਰ ਪ੍ਰੋਹਤ ਕਹਿ ਸਮਝਾਵੇ, ਇਹਦਾ ਪ੍ਰੋਹਤ ਸੀ ਸ਼ੁਕਰ, ਉਹਨੇ ਸਮਝਾਇਆ ਵੀ ਰਾਜਾ ਹੁਸ਼ਿਆਰ ਹੋ ਜਾ, ਇਹ ਸ਼ਰੀਆ ਹੀ ਇਹਨੇ ਤੇਰੇ ਕੋਲੋਂ ਭਿਖਿਆ ਮੰਗ ਕੇ ਤੇਰਾ ਰਹਿਣ ਕੱਖ ਨਹੀਂ ਦੇਣਾ, ਇਹ ਤੈਨੂੰ ਸ਼ਰਨ ਵਾਸਤੇ ਆਇਆ, ਇਹਦੀਆਂ ਇਹਦਾ ਨਿਉਣਾ ਇਹਦੀ ਮਿੱਠੀ ਬਾਣੀ ਛੁਰੀ ਦੀ ਤਰ੍ਹਾਂ ਦੁਖਦਾਇਕ ਹੈ। ਪਰ ਰਾਜੇ ਦੇ ਮਨ ਚ ਹੰਕਾਰ ਸੀ, ਅੰਦਰ ਸੱਦ ਲਿਆ, ਰਾਜੇ ਅੰਦਰ ਸੱਦਿਆ, ਮੰਗ ਸੁਆਮੀ ਜੋ ਤੁਧ ਭਾਵੇ, ਮੰਗ ਲਾ ਵੀ ਜੋ ਤੈਨੂੰ ਚਾਹੀਦਾ, ਅਸ਼ਲ ਸ਼ਲਨ ਤੁਦੇ ਆਇਆ ਸ਼ੁਕਰ ਪ੍ਰੋਹਤ ਕਹਿ ਸਮਝਾਵੇ, ਸਮਝਾ ਵੀ ਦਿੱਤਾ ਪਰ ਨਹੀਂ, ਕਹਿੰਦਾ ਮੰਗ ਕਰੋ ਢਾਈ ਧਰਤ ਮੰਗ, ਕਹਿੰਦਾ ਮੈਂ ਹੋਰ ਕੀ ਮੰਗਣਾ, ਢਾਈ ਕਰਮਾਂ ਥਾਂ ਦੇ ਤੇਰੇ ਬੂਹੇ ਤੇ ਕੁੜੀਆਂ ਪਾ ਕੇ ਭਜਨ ਕਰਿਆ ਕਰੂੰਗਾ। ਉਹਨੇ ਰਾਜੇ ਨੇ ਕਿਹਾ ਚੰਗਾ, ਅੱਜ ਕੱਲ ਵਰਗੇ ਰਾਜੇ ਨਹੀਂ ਸੀ ਹੁੰਦੇ ਵੀ ਵਾਇਦਾ ਕਰਕੇ ਮੁਕਰ ਜਾਣ, ਉਹ ਸਤਪ੍ਰਤੱਗੀ ਰਾਜੇ ਹੁੰਦੇ ਸੀ ਲੋਕ, ਉਹਨੇ ਬਚਨ ਦੇ ਦਿੱਤਾ ਤੇ ਫਿਰ ਬਾਵਨ ਨੇ ਆਪਣਾ ਰੂਪ ਵਧਾ ਲਿਆ 52 ਉਂਗਲਾਂ ਤੋਂ, ਕਰੋ ਉਢਾਈ ਧਰਤ ਮੰਗ, ਪਿੱਛੋਂ ਦੇ ਤੈ ਲੋਕ ਨਾ ਮਾਵੇ, ਏਡਾ ਵੱਡਾ ਦੋ ਕਰਮਾਂ ਚ ਸਾਰੀ ਧਰਤੀ ਮਿਣ ਲਈ। ਰਾਜੇ ਨੇ ਕਿਹਾ ਹੁਣ ਤੇ ਮੇਰਾ ਸ਼ਰੀਰ ਆ ਲੰਮਾ ਪੈ ਗਿਆ, ਜਾਂ ਛਾਤੀ ਦੇ ਪੈਰ ਧਰਿਆ, ਦੋ ਕਰਮਾਂ ਕਰ ਤਿੰਨ ਲੋ, ਬਲ ਰਾਜਾ ਲੈ ਮਗਰ ਮਿਣਾਵੇ, ਜਦੋਂ ਮਗਰੋਂ ਮਿਲਿਆ ਬਲ ਛਲਿਆ ਪਿਛਲਾਏ, ਹੋਏ ਦੇ ਆਦਮੀ ਦੇ ਗਲ ਲਾਵੇ, ਪਤਾਲ ਚ ਧਸੂਰ ਦਿੱਤਾ, ਜਦੋਂ ਪੈਰ ਤਾਂ ਚੁੱਕਣ ਲੱਗਾ ਪੈਰੋਂ ਪਕੜ ਲਿਆ ਵੀ ਹੁਣ ਕਿੱਧਰ ਚੱਲਿਆ, ਦਿੱਤਾ ਰਾਜ ਪਤਾਲ ਦਾ, ਹੋਏ ਅਧੀਨ ਭਗਤ ਜਿਸ ਗਾਵੇ, ਭਗਤਾਂ ਦੇ ਅਧੀਨ ਹੈ ਪ੍ਰਭੂ, ਅਜ ਹੂ ਬਲ ਕੇ ਦੁਆਰ ਖਰੋ, ਅਜੇ ਤੱਕ ਬਲ ਰਾਜੇ ਦੇ ਬੂਹੇ ਉੱਤੇ ਖਲੋਤਾ ਹੋਇਆ, ਬਾਵਨ ਉਸ ਦੀ ਮਹਿਮਾ ਕਥਨ ਕਰ ਰਿਹਾ, ਹੋਏ ਦਰਬਾਨ ਬੜਾ ਮਹਾਂ ਸੁਖ ਪਾਵੇ, ਦੁਆਰਪਾਲ ਬਣ ਕੇ ਵੀ ਬੜਾ ਸੁਖ ਪਾਉਂਦਾ ਹੈ। ਜੇ ਭਾਈ ਜੋਗੇ ਨੇ ਸਤਿਗੁਰੂ ਜੀ ਦੀ ਸਿੱਖੀ ਧਾਰੀ ਜੋਗਾ ਸਿੰਘ ਬਣਿਆ ਤੇ ਜਦੋਂ ਬਿਪਤਾ ਕਾਲ ਦਾ ਸਮਾਂ ਆਇਆ ਤੇ ਗੁਰੂ ਗੋਬਿੰਦ ਸਿੰਘ ਨੂੰ ਸਾਰੀ ਰਾਤ ਦੁਆਰਪਾਲ ਬਣਨਾ ਪਿਆ, ਸਾਰੀ ਰਾਤ ਵੇਸਵਾ ਦੇ ਬੂਹੇ ਪਹਿਰਾ ਦੇਣਾ ਪਿਆ। ਭਗਤਾਂ ਦੇ ਅਧੀਨ ਹੈ ਪ੍ਰਭੂ, ਪਹਿਲਾ ਭਗਤੀ, ਦੂਸਰਾ ਦਾਨ, ਤੀਸਰਾ ਸੂਰਮੇ ਬਣਨਾ, ਜਿਹਦੇ ਵਿੱਚ ਤਿੰਨ ਗੁਣ ਆ ਜਾਂਦੇ ਨੇ, ਤਿਰਮਾਨ ਹੈ ਉਹਨੂੰ ਮਾਣ ਦਿੰਦਾ ਹੈ ਪ੍ਰਭੂ।
ਮਾਣ ਦਾ ਅਰਥ ਤਿੰਨਾਂ ਨੂੰ ਮਾਣ ਦੇਣ ਵਾਲਾ ਕੱਲ ਕਥਨ ਹੋ ਚੁੱਕਾ ਸੀ, ਤਿੰਨ ਕਿਹੜੇ ਕਿਹੜੇ? ਇੱਕ ਤਾਂ ਭਗਤ, ਦੂਸਰਾ ਦਾਤਾ ਦਾਨੀ, ਤੀਸਰਾ ਸੂਰਮਾ। ਬਾਬਾ ਦੀਪ ਸਿੰਘ ਜੀ ਮਹਾਨ ਯੋਧੇ ਸੂਰਮੇ ਹੋਏ ਹਨ, ਉਹਨਾਂ ਨੇ ਇਹ ਪ੍ਰੇਰਣਾ ਕਿੱਥੋਂ ਲਈ? ਮੇਰਾ ਖਿਆਲ ਜਾਪਦਾ ਹੈ ਕਿ ਦਸਮ ਮਹਾਰਾਜ ਜੀ ਨੇ ਜੋ ਦਸਮ ਗ੍ਰੰਥ ਅੰਦਰ ਕ੍ਰਿਸ਼ਨਾ ਅਵਤਾਰ ਵਿੱਚ ਖੜਗ ਸਿੰਘ ਦਾ ਯੁੱਧ ਲਿਖਿਆ ਹੈ, ਉਸ ਯੁੱਧ ਦਾ ਪ੍ਰਸੰਗ ਪੜ੍ਹ ਕੇ ਹੀ ਬਾਬਾ ਜੀ ਦੇ ਮਨ ਅੰਦਰ ਐਸੀ ਪ੍ਰੇਰਣਾ ਹੋਈ ਹੋਵੇ। ਹੋ ਸਕਦਾ ਹੈ। ਖੜਗ ਸਿੰਘ ਦੇ ਯੁੱਧ ਦੀ ਕਥਾ ਏਦਾਂ ਹੈ, ਤੇਹ ਭੂਪਤ ਕੋ ਮਿੱਤਰ ਇੱਕ, ਖੜਗ ਸਿੰਘ ਤੇਹ ਨਾਮ, ਪੈਰੇ ਸਮਰ ਸਮੁੰਦਰ ਬਹੁ, ਮਹਾਰਥੀ ਬਲਧਾਮ। ਖੜਗ ਸਿੰਘ ਮਹਾਰਥੀ, ਬਲ ਦਾ ਘਰ ਸੂਰਮਾ ਹੋਇਆ ਹੈ। ਕ੍ਰਿਸ਼ਨ ਜੀ ਦਾ ਜੀਵਨ ਜੋ ਭਾਗਵਤ ਵਿੱਚ ਆਇਆ ਉੱਥੇ ਪ੍ਰਸੰਗ ਨਹੀਂ ਲਿਖਿਆ, ਪਰ ਦਸਮ ਮਹਾਰਾਜ ਜੀ ਨੇ ਦਸਮ ਗ੍ਰੰਥ ਵਿੱਚ ਲਿਖਿਆ ਹੈ। ਜਿਸ ਵੇਲੇ ਖੜਗ ਸਿੰਘ ਦਾ ਤੇ ਕ੍ਰਿਸ਼ਨ ਭਗਵਾਨ ਦਾ ਆਪਸੀ ਯੁੱਧ ਹੋਇਆ, ਤਾਂ ਇਸ ਯੁੱਧ ਵਿੱਚ ਕ੍ਰਿਸ਼ਨ ਖੜਗ ਸਿੰਘ ਤੋਂ ਡਰਦਾ ਮਾਰਾ ਜੰਗ ਛੱਡ ਕੇ ਨੱਸ ਗਿਆ, ਭੱਜ ਗਿਆ। ਸ੍ਰੀ ਜਦ ਵੀਰ ਕੇ ਭਾਜਤ ਹੀ ਛੁੱਟ ਧੀਰ ਗਏ, ਉਹ ਵੱਡ ਵੀਰਨ ਕੋ, ਜਿਹੜੇ ਵੱਡੇ ਵੱਡੇ ਬਹਾਦਰ ਖਵਾਉਣ ਵਾਲੇ ਯੋਧੇ ਸੂਰਮੇ ਸਨ, ਜਦੋਂ ਉਨ੍ਹਾਂ ਨੇ ਵਿਚਾਰਿਆ ਵੀ ਸਾਡਾ ਸ਼੍ਰੋਮਣੀ ਸੈਨਿਕ ਸੂਰਮਾ ਤਾਂ ਇੱਥੋਂ ਨੱਸ ਕੇ ਭੱਜ ਨਿਕਲਿਆ ਹੈ, ਉਨ੍ਹਾਂ ਦਾ ਵੀ ਧੀਰਜ ਢਿੱਲਾ ਪੈ ਗਿਆ, ਅਤੇ ਅਕਲ ਬੁੱਧ ਨਿਰਾਕਲ ਹੋਇਆ। ਲਖ ਲਾਗੇ ਹਕਾਉ ਸਰੀਰ ਨੂੰ, ਬੜੇ ਭਾਰੀ ਸਰੀਰਾਂ ਨੂੰ ਘਾਵ ਜ਼ਖਮ ਲੱਗੇ ਹਨ। ਸੋ ਧੁਆਏ ਕਿਸੇ ਅੰਦਨ ਭਾਜ ਚਲੇ, ਡਰ ਮਨ ਕਨੋ ਅਰ ਤੀਰ ਨੂੰ, ਵੈਰੀ ਦੇ ਤੀਰਾਂ ਦਾ ਡਰ ਮੰਨਦਿਆਂ ਹੋਇਆ ਰਥ ਭਜਾ ਕੇ ਸੈਨਾ ਅੱਗੇ ਲੱਗ ਕੇ ਭਾਜੀ ਉੱਠੀ। ਮਨ ਆਪਣੇ ਕੋ ਸਮਝਾਵਤ ਸਿਆਮ, ਤੇ ਕੰਮ ਕੀ ਉਹ ਹੈ ਅਤਿ ਅਹੀਰਨ ਕੋ। ਥੋੜੀ ਦੂਰ ਜਾ ਕੇ ਕ੍ਰਿਸ਼ਨ ਨੇ ਸੋਚਿਆ ਵੀ ਕੰਮ ਸੂਰਮਿਆਂ ਵਾਲਾ ਨਹੀਂ ਮੈਂ ਕੀਤਾ, ਇਹ ਤੇ ਗੁਜਰਾਂ ਵਾਲਾ ਕੰਮ ਕਰ ਬੈਠਾ ਹਾਂ। ਸੂਰਮੇ ਦਾ ਕੰਮ ਹੁੰਦਾ ਮੈਦਾਨ ਵਿੱਚ ਜੂਝਣਾ। ਨਿਜ ਮਨ ਕੋ ਸਮਝਾਏ ਕਹਿ, ਬਹਰ ਫਿਰੇ ਘਨ ਸਿਆਮ, ਜਾਦਵ ਸੈਨਾ ਸੰਗ ਲੈ ਪੁਨ ਆਏ ਰਣ ਤਾਮ। ਮਨ ਅੰਦਰ ਵਿਚਾਰ ਕਰਕੇ ਸੈਨਾ ਸਾਰੀ ਨਸੀ ਜਾਂਦੀ, ਰੁਕ ਗਏ, ਵਾਪਸ ਪਰਤੇ, ਨਾਲੇ ਆਪਣੇ ਯਾਦਵਾਂ ਦੀ ਫੌਜ ਨੂੰ ਲਿਆ, ਮੈਦਾਨੇ ਜੰਗ ਵਿੱਚ ਆ ਕੇ ਦੁਬਾਰਾ ਖੜੇ ਹੋ ਗਏ, ਤੇ ਆ ਕੇ ਕ੍ਰਿਸ਼ਨ ਭਗਵਾਨ ਖੜਗ ਸਿੰਘ ਨੂੰ ਕਹਿਣ ਲੱਗੇ, ਖੜਗ ਸਿੰਘ ਕੋ ਹਰ ਕਹਿਓ, ਅਬ ਤੂੰ ਖੜਗ ਸੰਭਾਰ। ਹੇ ਮਹਾਬਲੀ ਸੂਰਮੇ ਖੜਗ ਸਿੰਘ, ਹੁਣ ਤੂੰ ਆਪਣਾ ਤਨਸ਼ ਸਾਂਭ, ਤਲਵਾਰ ਚੁੱਕ। ਜਾਮ ਦਿਵਸ ਕੇ ਹੋਤੇ ਹੀ ਡਾਰੋਂ ਤੋਹੇ ਸੁੰਘਾਰ। ਬਸ ਥੋੜਾ ਜਿਹਾ ਦਿਨ ਰਹਿਣ ਤੋਂ ਪਹਿਲੇ ਪਹਿਲੇ ਹੀ ਮੈਂ ਤੈਨੂੰ ਨਾਸ ਕਰ ਦਿਆਂਗਾ, ਸਵਾ ਪੈਰ ਦਿਨ ਰਹਿੰਦਿਆਂ ਹੀ ਖਤਮ ਕਰ ਦਊ, ਸਾਹਮਣੇ ਤੇ ਆ। ਅਗੋਂ ਖੜਗ ਸਿੰਘ ਸੂਰਮਾ ਬੋਲਿਆ ਕ੍ਰਿਸ਼ਨ ਨੂੰ ਸੰਬੋਧਨ ਕਰਕੇ, ਕਾਹੇ ਕੋ ਕ੍ਰੋਧ ਸੁਯੁੱਧ ਕਰੋ, ਹਰ ਜਾਹ ਭਲੇ ਦਿਨ ਕੋ ਇੱਕ ਜੀਜੈ। ਓਏ ਕ੍ਰਿਸ਼ਨ, ਮੈਨੂੰ ਤੇਰੇ ਤੇ ਤਰਸ ਆਇਆ, ਕਿਉਂ ਮੇਰੇ ਨਾਲ ਅੜਦਾ ਹੈ, ਯੁੱਧ ਕਰਦਾ ਹੈ? ਜਾ ਭੱਜ ਜਾ, ਕੁਝ ਦਿਨ ਜਿਉਂਦਾ ਰਹੋ। ਬੈਸ ਕਿਸ਼ੋਰ ਮਨੋਹਰ ਮੂਰਤ, ਆਨਨ ਮੈਂ ਅਬ ਹੀ ਮਸ ਭੀਜੈ। ਉਮਰਾਂ ਤੇਰੀ ਛੋਟੀ ਹੈ, ਕਾਕਾ ਜਿਹਾ ਤੂੰ ਹੈਗਾ ਮੇਰੇ ਸਾਹਮਣੇ, ਰੂਪ ਤੇਰਾ ਬੜਾ ਸੋਹਣਾ ਹੈ, ਅਜੇ ਤੇ ਥੋੜੀ ਥੋੜੀ ਤੈਨੂੰ ਮਸ ਮੁੱਛ ਫੁੱਟਣ ਲੱਗੀ ਹੈ। ਜਾਈਏ ਧੰਮ ਸੁਨੋ ਕਰ ਸਿਆਮ, ਬਿਰਾਮ ਕਰੋ ਮੁਖੀ ਅੰਮ੍ਰਿਤ ਪੀਜੇ। ਜਾ ਚਲੇ ਜਾ ਜਾਨ ਬਚਾ ਕੇ ਆਪਣੇ ਘਰ, ਜਾ ਕੇ ਮੌਜ ਮੇਲੇ ਲੁੱਟ, ਸੁਖ ਦੇ ਨਾਲ ਚਾਰ ਦਿਨ ਜ਼ਿੰਦਗੀ ਕੱਟ। ਨਾਹਕ ਪ੍ਰਾਣ ਤਜੋ ਰਣ ਮੈਂ, ਆਪਣੇ ਪਿਤ ਮਾਤ ਅਨਾਥ ਨ ਕੀਜੇ। ਮੇਰੇ ਨਾਲ ਯੁੱਧ ਕਰਕੇ ਕਿਉਂ ਆਪਣੇ ਪ੍ਰਾਣ ਗਵਾਉਂਦਾ ਹੈ, ਕਿਉਂ ਆਪਣੇ ਮਾਂ ਪਿਓ ਨੂੰ ਅਨਾਥ ਕਰਦਾ ਹੈ? ਜਦੋਂ ਖੜਗ ਸਿੰਘ ਸੂਰਮੇ ਦੇ ਐਸੇ ਬਚਨ ਸੁਣੇ ਤਾਂ ਕਲਗੀਧਰ ਪਾਤਸ਼ਾਹ ਜੀ ਕਥਨ ਕਰਦੇ ਨੇ ਵੀ ਇਸ ਸੂਰਮੇ ਦੀ ਭਗਤੀ ਤੋਂ, ਸੂਰਮ ਗਤੀ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਇਸ ਸੂਰਮੇ ਵਿਚ ਤਿੰਨ ਹੀ ਗੁਣ ਹਨ, ਭਗਤੀ ਵੀ ਹੈ, ਦਾਤਾ ਵੀ ਹੈ, ਸੂਰਮਾ ਵੀ ਹੈ। ਇਹਦੇ ਵਿਚ ਬਲ ਆਇਆ ਭਗਤੀ ਕਰਕੇ, ਤਪੱਸਿਆ ਕਰਕੇ। ਇਹ ਦਾਤਾ ਕਿੰਨਾ ਵੱਡਾ ਸੀ, ਉਹ ਅੱਗੇ ਪ੍ਰਸੰਗ ਵਿਚ ਆ ਰਹੀ ਕਥਾ। ਜਬ ਜਮ ਦਇਓ ਭਜਾਏ, ਕ੍ਰਿਸ਼ਨ ਹੇਰ ਨਿਰਭਿਉ ਕਿਹੋ, ਲਰਤੇ ਕਿਉਂ ਨਹੀਂ ਆਏ, ਮਹਾਂਵੀਰ ਰਣਧੀਰ ਤੁਮ। ਜੇ ਤੂੰ ਬਹੁਤ ਵੱਡਾ ਸੂਰਮਾ ਅਖਵਾਉਂਦਾ ਹੈ ਤੇ ਫਿਰ ਸਾਹਮਣੇ ਆ ਕੇ ਲੜਦਾ ਕਿਉਂ ਨਹੀਂ? ਮੈਂ ਤੇ ਇਹ ਹੀ ਕਹਿੰਦਾ ਸਾਂ ਵੀ ਚਲਾ ਜਾਵੇ ਤੇ ਚੰਗਾ ਹੈ, ਜੇ ਨਹੀਂ ਜਾਣਾ ਤੇ ਫਿਰ ਆ ਕੇ ਜੰਗ ਕਰਕੇ ਵੇਖ ਲੈ। ਜੋ ਹਰ ਮੰਤਰ ਅਰਾਧਤ ਹੈ, ਤਪ ਸਾਧਤ ਹੈ, ਮਨ ਮੈਂ ਨਹੀਂ ਆਇਓ, ਯੱਗ ਕੀਏ ਬਹੁ ਦਾਨ ਦੀਏ, ਸਭ ਖੋਜਿਤ ਹੈ ਕਿਨਹੂੰ ਨਹਿ ਪਾਇਓ। ਜਿਹੜੀ ਸ਼ਕਤੀ ਮੰਤਰਾਂ ਦੀ ਅਰਾਧਨਾ ਕਰਨ ਨਾਲ, ਤਪੱਸਿਆ ਸਾਧਨ ਨਾਲ, ਯੱਗ ਅਤੇ ਦਾਨ ਕਰਨ ਨਾਲ ਪ੍ਰਾਪਤ ਨਹੀਂ ਹੁੰਦੀ, ਬ੍ਰਹਮ ਸਚੀਪਤ ਨਾਰਦ ਸਾਰਦ ਬਿਆਸ ਭਰਾ ਸਿਰਸੀ ਸੁਖ ਗਾਇਓ। ਸੋਬ੍ਰਿਜ ਰਾਜ ਸਮਾਜ ਮੈਂ ਆਜ ਹਕਾਰ ਕੇ, ਯੁੱਧ ਕਾਜ ਬੁਲਾਇਓ। ਉਸ ਕ੍ਰਿਸ਼ਨ ਨੂੰ ਅੱਜ ਲਲਕਾਰਿਆ ਖੜਗ ਸਿੰਘ ਨੇ ਵੀ ਮੇਰੇ ਸਾਹਮਣੇ ਆ, ਜੇ ਮੁੜ ਆਇਆ ਹੈ। ਜਬ ਤੇ ਸੋਹੇ ਹਰ ਜੂ ਗਯੋ, ਸਾਹਮਣੇ ਚਲੇ ਗਏ ਕ੍ਰਿਸ਼ਨ ਭਗਵਾਨ ਖੜਗ ਸਿੰਘ ਦੇ, ਸਿਆਮ ਭਨੇ ਅਤ ਯੁੱਧ ਮਚਾਇਓ। ਕਲਗੀਧਰ ਪਾਤਸ਼ਾਹ ਫਰਮਾਉਂਦੇ ਹਨ ਕਿ ਦੋਵਾਂ ਦਾ ਘਮਸਾਨ ਦਾ ਯੁੱਧ ਹੋਣ ਲੱਗ ਪਿਆ। ਤਬ ਤਿਨ ਤਕ ਤੇ ਬਾਨ ਲਗਾਇਓ, ਸਿੰਦਨ ਤੇ ਹਰ ਭੂਮ ਗਰਾਇਓ। ਦੋਵੇਂ ਸੂਰਮੇ ਇਕ ਦੂਸਰੇ ਨੂੰ ਸ਼ਿਸ਼ਤਾਂ ਬੰਨ ਬੰਨ ਕੇ, ਮੰਤਰ ਪੜ ਪੜ ਕੇ ਤੀਰ ਛੱਡਦੇ ਹਨ, ਪਰ ਕ੍ਰਿਸ਼ਨ ਦੇ ਤੀਰ ਦਾ ਫੱਟ ਖੜਗ ਸਿੰਘ ਦਾ ਕੁਝ ਵਿਗਾੜ ਨਾ ਸਕਿਆ ਤੇ ਖੜਗ ਸਿੰਘ ਦਾ ਐਸਾ ਬਾਣ ਲੱਗਾ, ਕ੍ਰਿਸ਼ਨ ਭਵਾਂਟਣੀ ਖਾ ਕੇ ਰੱਥ ਤੋਂ ਹੇਠਾਂ ਡਿੱਗ ਪਿਆ। ਕਵੀ ਦੀ ਕਲਪਨਾ ਹੈ। ਜਾ ਪ੍ਰਭ ਕੋ ਨਿਤ ਬ੍ਰਹਮ ਸਚੀ ਪਦ, ਸ੍ਰੀ ਸਨ ਕਾਦਕ ਹੂੰ ਜਪ ਕੀਨੋ। ਜਿਸ ਕ੍ਰਿਸ਼ਨ ਦਾ ਦਰਸ਼ਨ ਕਰਨ ਲਈ ਜਿਹਨੂੰ ਬਹੁਤ ਵੱਡਾ ਬਲੀ ਮੰਨਦੇ ਹਨ, ਕੀ ਬ੍ਰਹਮਾ ਤੇ ਕੀ ਸਚੀ ਦਾ ਪਤੀ ਭਾਵ ਕਾਮਦੇਵ ਜੀ, ਨਾਰਦ ਸਨਕਾਦਕਾਂ, ਸੂਰਸ ਸੀ ਸੁਰਸਾਰਦ ਨਾਰਦ, ਤਾਹਿਕ ਧਿਆਨ ਵਿਖੇ ਮਨ ਦੀਨੂ। ਖੋਜਿਤ ਹੈ ਜੇ ਸਿੱਧ ਮਹਾਮਨ, ਬਿਆਸ ਭਰਾ ਸਿਰ ਭੇਦਨ ਜੀਨੋ। ਸੋ ਖੜਗੇਸ ਅਯੋਧਨ ਮੈਂ, ਕਰ ਮੋਹਿਤ ਕੇ ਸਨ ਤੇ ਗੈ ਲੀਨੋ। ਜਿਸ ਕ੍ਰਿਸ਼ਨ ਭਗਵਾਨ ਨੂੰ ਬੜਾ ਬਲੀ ਸਮਝਿਆ ਸੀ, ਜਿਸ ਵੇਲੇ ਰਥ ਤੋਂ ਹੇਠਾਂ ਡਿੱਗਿਆ ਤੇ ਖੜਗਸੋ ਨੇ ਗਾਂ ਹੋ ਕੇ ਕੇਸਾਂ ਤੋਂ ਪਕੜ ਲਿਆ, ਵੱਟ ਚੜਾ ਕੇ ਇਸ ਨੂੰ ਤੋਰੀ ਵਾਂਗੂ ਲਮਕਾ ਦਿੱਤਾ। ਜਿਸ ਕ੍ਰਿਸ਼ਨ ਭਗਵਾਨ ਦੀ ਬੜੀ ਲੰਬੀ ਚੌੜੀ ਕਥਾ ਹੈ। ਜਿਸ ਵੇਲੇ ਐਸਾ ਹੋਇਆ ਤੇ ਕਵੀ ਨੇ ਆਪਣੇ ਮਨ ਦੀ ਕਲਪਨਾ ਲਿਖੀ ਗੁਰੂ ਗੋਬਿੰਦ ਸਿੰਘ ਜੀ ਨੇ, ਮਾਰ ਬਕੀ ਬਕ ਔਰ ਉਗਾਸਰ ਧੇਨਕ ਕੋ ਪਲ ਮੈਂ ਬਦਕੀਨੋ। ਜਿਸ ਕ੍ਰਿਸ਼ਨ ਨੇ ਬੱਕੀ, ਅਘਾਸਰ, ਧੇਨਕ, ਦੈਂਤ ਆਦਿ ਵੱਡੇ ਵੱਡੇ ਰਾਕਸ਼ਸਾਂ ਦਾ ਵੱਧ ਕੀਤਾ ਹੈ, ਕੇਸੀ ਬਕਾਸੁਰ ਮੁਸ਼ਟ ਚੰਡੂਰ, ਇਸੇ ਪ੍ਰਕਾਰ ਕੇਸੀ ਬਕਾਸੁਰ ਚੰਡ ਮੁੰਡ ਚੰਡ ਮੁਸ਼ਟ ਤੇ ਆਦਿ ਆਦਿ ਸੂਰਮੇ ਕੀਏ ਚਕਚੂਰ ਸੁਨਿਓ ਪ੍ਰਤੀਨੋ। ਤਿੰਨਾਂ ਲੋਕਾਂ ਵਿਚ ਕਥਾ ਪ੍ਰਸਿੱਧ ਹੈ ਵੀ ਉਨ੍ਹਾਂ ਦਾ ਮਾਣ ਚਕਣਾ ਚੂਰ ਕਰ ਦਿੱਤਾ ਸੀ ਕ੍ਰਿਸ਼ਨ ਨੇ। ਸ੍ਰੀ ਹਰ ਸਤਰ ਅਨੇਕ ਹੋਨੇ, ਕ੍ਰਿਸ਼ਨ ਨੇ ਬੜੇ ਵੈਰੀ ਮਾਰੇ ਤੇ ਕੌਣ ਗਨੇ ਕਬ ਸਿਆਮ ਪ੍ਰਬੀਨੋ, ਕੌਣ ਉਨ੍ਹਾਂ ਦੀ ਗਿਣਤੀ ਲਾ ਸਕਦਾ ਹੈ। ਕੰਸ ਕੋ ਕੇਸਨ ਤੇ ਗਹੋ ਕੇਸਵ, ਕੋਈ ਸਮਾਂ ਆਇਆ ਜਦੋਂ ਕ੍ਰਿਸ਼ਨ ਭਗਵਾਨ ਨੇ ਕੰਸ ਬਲੀ ਨੂੰ ਕੇਸਾਂ ਤੋਂ ਪਕੜ ਕੇ ਪਟਕਾਇਆ ਸੀ। ਭੂਮ ਮਨੋ ਬਦਲੋ ਵਹਿਲੀਨੋ, ਭੂਪ ਮਨੋ ਬਦਲੋ ਵਹਿਲੀਨੋ, ਇੰਜ ਜਾਪਦਾ ਵੀ ਅੱਜ ਖੜਗ ਸਿੰਘ ਨੇ ਕ੍ਰਿਸ਼ਨ ਤੋਂ ਉਹ ਬਦਲਾ ਲੈ ਲਿਆ ਵੀ ਤੂੰ ਵੀ ਸੂਰਮਾ ਖਵਾਉਣਾ ਵਾ, ਬੜੇ ਬੜੇ ਬਲੀਆਂ ਨਾਲ ਤੇਰਾ ਪੰਜਾ ਪਿਆ, ਅੱਜ ਬੱਚੂ ਪਤਾ ਲੱਗੂ ਸੂਰਮੇ ਨਾਲ ਯੁੱਧ ਕਰਨ ਦਾ। ਚਿੰਤ ਕਰੀ ਚਿਤ ਮੈਂ ਤੇ ਭੂਪਤ, ਜੋ ਇਹ ਕੋ ਅਬ ਹੀ ਬਦ ਕਹਿ ਹੋ। ਖੜਗ ਸਿੰਘ ਨੇ ਸੋਚਿਆ ਵੀ ਹੁਣ ਕਾਬੂ ਆ ਗਿਆ, ਹੁਣੇ ਇਹਨੂੰ ਮਾਰ ਕੱਤਾ ਜਾਨੋ, ਪਰ ਮਨ ਵਿਚ ਇਕ ਚਿੰਤਾ ਵੀ ਉੱਠੀ, ਸੈਨ ਸਭੇ ਭਜ ਹੈ ਜਬ ਹੀ ਤਬ ਕਾਸੰਗ ਜਾ ਇਕ ਯੁੱਧ ਮਚੈ ਹੋ। ਜੇ ਮੈਂ ਹੁਣੇ ਕ੍ਰਿਸ਼ਨ ਨੂੰ ਮਾਰ ਦਿੱਤਾ, ਇਹਦੇ ਮਰਦਿਆਂ ਸਾਰੀ ਯਾਦਵਾਂ ਦੀ ਸੈਨਾ